ਉੱਥੋਂ ਚੱਲ ਕੇ ਸ਼ਾਮ ਨੂੰ ਤਰਨ ਤਾਰਨ ਸਾਹਿਬ ਸਵੇਰ ਨੂੰ ਜਾਂਦਾ ਬਾਗ ਅੰਮ੍ਰਿਤਸਰ ਵੱਲ ਤੁਰ ਪਏ ਹਨ ਤੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਜੀ ਨੇ ਕਿਵੇਂ ਨਗਰ ਦੀਪ ਵਿੱਚ ਪ੍ਰਵੇਸ਼ ਕੀਤਾ ਉਹ ਕਥਾ ਜੋ ਨਹੀਂ ਹੈ। ਤਰਨ ਤਾਰਨ ਸਾਹਿਬ ਨੂੰ ਚੱਲੇ ਵਾਜਿਆਂ ਗਾਜਿਆਂ ਨਾਲ ਬਰਾਤ ਅੰਮ੍ਰਿਤਸਰ ਦੇ ਨੇੜੇ ਪਹੁੰਚੀ। ਕਥਾ ਸੁਣ ਪਿਆਰ ਨਾਲ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਮਹਾਦੇਵ ਮੋਹਿ ਅਸ ਮੋਹਨ ਅਸ ਦਾਤੂ ਸਾਹਿਬ
ਬਾਬਾ ਮੋਹਨ ਦੇਵ ਜੀ ਬਾਬਾ ਮੋਹਰੀ ਜੀ ਬਾਬਾ ਦਾਤੂ ਜੀ
ਬਿੰਦ ਗੁਰ ਦਾਸ ਜਨਮ ਸੰਤ ਬ੍ਰਿੰਦ ਆਗਈ
ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਾਰੇ ਸਿੱਖ ਹੋਰ ਬੜੇ ਮਸੰਦ ਭਾਈ ਸਾਧ ਵਗੈਰਾ ਨਾਲ ਆ ਰਹੇ ਨੇ।
ਸੇਵਕੋ ਸਿੱਖ ਹਰ ਕਾਇ ਦੇਖ ਦੇਖ ਬੋਲ
ਸਦਗੁਰ ਵਾਸੀ ਸੰਗਤਾਂ ਸੇਵਕ ਸਿੱਖ ਬੜੇ ਖੁਸ਼ ਹੋਏ ਨੇ। ਗੁਰਾਤ ਵਾਪਸ ਆ ਗਈ ਹੈ, ਡੋਲੀ ਆ ਗਈ ਹੈ, ਇੰਨੀ ਖੁਸ਼ੀ ਹੋਈ ਉਹ ਖੁਸ਼ੀ ਅਗੰਧ ਨਹੀਂ ਮੰਗ। ਸਾਰੇ ਅੰਮ੍ਰਿਤਸਰ ਵਾਸੀ ਵੀ ਬੜੇ ਚਾਹ ਨਾਲ ਉਡੀਕ ਰਹੇ ਨੇ। ਇੱਧਰ ਬਰਾਤ ਵਾਲੇ ਵੀ ਛੇਤੀ ਛੇਤੀ ਜਾ ਰਹੇ ਨੇ, ਅਸੀਂ ਛੇਤੀ ਗੁਰੂ ਦੀ ਨਗਰੀ ਜਾਈਏ ਤੇ ਪਰਿਵਾਰ ਦੇ ਨਾਲ ਮਿਲ ਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ। ਇਹ ਵਾਜੇ ਸੀਗੇ ਪੁਰਾਣੇ ਜ਼ਮਾਨੇ ਚ ਵਜਿਆ ਕਰਦੇ ਸਨ, ਉਹ ਵੱਜ ਰਹੇ ਹਨ।
ਵਾਰ ਵਾਸਤੇ ਧਾਰ ਕੱਢ ਰਹੀਆਂ ਹਨ ਵੀ ਅਸੀਂ
ਸਿੱਖੀ ਦੇ ਦੋਵੇਂ ਸਿਰ ਤੋਂ ਪਾਰਮੀਆਂ
ਮਿਲੇ ਨਾਨਕਾਰ ਮੋਦ ਧਾਰ ਤੋਰ ਕਰੇ ਹੈ।
ਗੁਰੂ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਖੁਸ਼ੀ ਖੁਸ਼ੀ ਬਾਜਿਆਂ ਗਾਜਿਆਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਆ ਵੜੇ ਹਨ। ਕਹਿੰਦੇ ਸਾਰੇ ਪਾਸੇ ਗੁਰੂ ਦਾ ਜਸ ਪਸਰ ਗਿਆ ਤੇ ਜੋੜੀ ਗਈ ਦੁਆਰ ਵਿੱਚ। ਕਹਿੰਦੇ ਜੋੜੀ ਮਾਤਾ ਦੋਰੀ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਮਹਿਲਾਂ ਦੇ ਦਰਵਾਜ਼ੇ ਤੇ ਪਹੁੰਚੇ ਹਨ। ਮਾਤਾ ਗੰਗਾ ਜੀ ਨੇ ਖੁਸ਼ੀ ਦੇ ਵਿੱਚ ਸਾਰੇ ਸਗਤ ਕੀਤੇ। ਮਾਤਾ ਜੀ ਖੁਸ਼ੀ ਵਿੱਚ ਆਪਣੀ ਮੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੇ ਹਨ। ਆਪਣੀ ਮੂੰਹ ਦੇ ਨਾਲ ਮਾਤਾ ਦਮੋਦਰੀ ਨੂੰ ਨਾਲ ਲੈ ਕੇ ਹੋਰ ਜਿੰਨੀਆਂ ਵੀ ਸੁਹਾਗਣ ਇਸਤਰੀਆਂ ਬਜ਼ੁਰਗ ਮਾਈਆਂ ਬੀਬੀਆਂ ਸਾਂ ਨਾਲ ਲੈ ਕੇ ਆਪਣੇ ਪੰਜਾਬ ਦੇ ਪਿੰਡਾਂ ਚ ਵੀ ਆਉਂ ਸੀਗਾ। ਹੁਣ ਤਾਂ ਨਹੀਂ ਲੋਕਾਂ ਨੂੰ ਪਤਾ, ਕਈ ਪਿੰਡਾਂ ਚ ਹੈ, ਪਰ ਜਦੋਂ ਡੋਲੀ ਆਉਣੀ ਪਿੰਡ ਦੇ ਗੁਰਦੁਆਰੇ ਚ ਮੱਥਾ ਟੇਕਣਾ ਫਿਰ ਘਰ ਜਾਣਾ। ਤੇ ਮਾਤਾ ਗੰਗਾ ਜੀ ਆਪਣੀ ਨਵੀਂ ਆਈ ਨੂੰਹ ਨਾਲ ਲੈ ਕੇ ਤੇ ਪਿੰਡ ਦੀਆਂ ਅੰਮ੍ਰਿਤਸਰ ਦੀਆਂ ਸ਼ਹਿਰ ਦੀਆਂ ਬੀਬੀਆਂ ਰਿਸ਼ਤੇਦਾਰੀਆਂ ਜਿੰਨੀਆਂ ਮੇਲਣ ਆਈਆਂ ਹੋਈਆਂ ਸਾਰੀਆਂ ਨੂੰ ਨਾਲ ਲੈ ਕੇ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਗਏ ਹਨ। ਕਹਿੰਦੇ ਲੱਡੂਆਂ ਦੇ ਥਾਲ ਭਰ ਲਏ, ਪੈਦਲ ਗਏ ਗੁਰੂ ਰਾਮਦਾਸ ਦੇ ਹਰਿਮੰਦਰ ਦਰਬਾਰ ਮੱਥਾ ਟੇਕਣ ਲਈ। ਮਾਤਾ ਜੀ ਕਿਸੇ ਸਵਾਰੀ ਤੇ ਬਹਿ ਕੇ ਨਹੀਂ ਗਏ, ਨਾ ਹੀ ਆਪਣੀ ਨੂੰਹ ਨੂੰ ਕਿਸੇ ਰੱਥ ਤੇ ਪਾਲਕੀ ਤੇ ਬਹਿਣ ਦਿੱਤਾ। ਪੈਦਲ ਗੁਰੂ ਹਰਗੋਬਿੰਦ ਸਾਹਿਬ ਨਾਲ ਮਾਤਾ ਦਮੋਦਰੀ ਅਤੇ ਉਹਨਾਂ ਦੇ ਵੱਡੇ ਮਾਤਾ ਗੰਗਾ ਜੀ ਤੇ ਸਾਰੀਆਂ ਬੀਬੀਆਂ ਨਾਲ ਹਰਿਮੰਦਰ ਸਾਹਿਬ ਵੱਲ ਮੱਥਾ ਟੇਕਣ ਗਏ ਨੇ। ਗੁਰੂ ਰਾਮਦਾਸ ਦੀ ਉਪਮਾ ਦੇ ਗੀਤ ਗਾਉਂਦੇ ਹੋਏ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਤੇਰੀ ਨਗਰੀ ਜਿੱਥੇ ਸਭੇ ਨਾਮ ਨਹੀਂ ਪੁੱਜਿਆ, ਵਧੋ ਪੁਰਖ ਵਿਦਾਤੈ ਨਾਮ ਤੋਂ ਸੋਹਿਆ। ਇਸ ਤਰ੍ਹਾਂ ਸ਼ਬਦ ਪੜ੍ਹਦੀਆਂ ਹੋਈਆਂ ਬੀਬੀਆਂ ਮਾਈਆਂ ਧੰਨ ਗੁਰੂ ਰਾਮਦਾਸ ਦੇ ਦਰਬਾਰ ਪਹੁੰਚੀਆਂ। ਅੱਗੇ ਅੱਗੇ ਵਾਜੇ ਗਾਜੇ ਵੱਜਦੇ ਜਾ ਰਹੇ ਹਨ। ਸ੍ਰੀ ਹਰਗੋਬਿੰਦ ਜੀ ਆਪਣੀ ਧਰਮ ਪਤਨੀ ਮਾਤਾ ਦਮੋਦਰੀ ਜੀ ਨੂੰ ਨਾਲ ਲਈ ਜਾਂਦੇ ਨੇ। ਜਿਹੜਾ ਵੀ ਕੋਈ ਮੰਗਦਾ ਰਸਤੇ ਜਾਂਦਾ, ਮਾਤਾ ਗੰਗਾ ਉਹਦੀਆਂ ਝੋਲੀਆਂ ਭਰ ਦਿੰਦੀ, ਖੁੱਲਾ ਧਨ ਵਰਖਾ ਰਹੀ ਗਰੀਬਾਂ ਦੇ ਲੋੜਵੰਦਾਂ ਦੇ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਬੜੀ ਭੀੜ ਹੋਈ, ਸੰਗਤਾਂ ਦਰਸ਼ਨ ਕਰਨ ਦੀ ਬਹੁਤ ਜੁੜ ਗਈਆਂ ਸ਼ਹਿਰ ਦੀਆਂ। ਮੱਥਾ ਟੇਕ ਟੇਕ ਕੇ ਸਭ ਇਸਤਰੀ ਪੁਰਸ਼ ਗੁਰੂ ਮਹਾਰਾਜ ਨੂੰ ਸੀਸ ਝੁਕਾ ਕੇ ਬੜਾ ਸਤਿਕਾਰ ਕਰ ਰਹੇ ਨੇ। ਨਵੀਂ ਆਈ ਡੋਲੀ ਦਾ, ਮਾਤਾ ਦਮੋਦਰੀ ਦਾ ਸਵਾਗਤ ਕਰ ਰਹੇ ਨੇ। ਡਿਉਢੀ ਸਾਹਿਬ ਉੱਤੇ ਪਹੁੰਚ ਕੇ ਮਾਤਾ ਗੰਗਾ ਜੀ ਨੇ ਆਪਣੀ ਨੂੰਹ ਨੂੰ ਆਖਿਆ, ਪੁੱਤਰ ਇੱਥੇ ਮੱਥਾ ਟੇਕੋ। ਮਾਤਾ ਦਮੋਦਰੀ ਜੀ ਨੂੰ ਮੱਥਾ ਟਿਕਾ ਕੇ, ਸ੍ਰੀ ਹਰਗੋਬਿੰਦ ਜੀ ਨੂੰ ਮੱਥਾ ਟਿਕਾ ਕੇ, ਸਾਰੀਆਂ ਬੀਬੀਆਂ ਡਿਉਢੀ ਦੇ ਮੱਥਾ ਟੇਕ ਕੇ ਫਿਰ ਪੁਲ ਤੇ ਚੱਲ ਪਈਆਂ। ਜਿਹੜਾ ਪੁਲ ਹੈ ਨਾ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵੱਲ ਜਾਂਦਾ ਹੈ, ਉਸ ਪੁਲ ਦੇ ਉੱਤੇ ਜਾ ਰਹੀਆਂ। ਫਿਰ ਬੜੀ ਭਾਵਨਾ ਨਾਲ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤੇ ਜਾ ਖੜੇ ਹਨ। ਮਾਤਾ ਗੰਗਾ ਨੇ ਬਹੁਤ ਸਾਰੀ ਮਾਇਆ ਵਿਆਹ ਤੋਂ ਬਾਅਦ ਹੋਇਆ ਕਰਦੇ ਸੀ। ਮਾਤਾ ਜੀ ਨੇ ਕੜਾਹ ਪ੍ਰਸ਼ਾਦ ਵੀ ਲਿਆਂਦਾ, ਲੱਡੂਆਂ ਦਾ ਪ੍ਰਸ਼ਾਦ ਵੀ ਲਿਆਂਦਾ ਤੇ ਅਰਦਾਸ ਕਰਾਈ ਹਰਿਮੰਦਰ ਸਾਹਿਬ ਦੇ ਵਿੱਚ। ਹਾਂਜੀ, ਸਾਰਿਆਂ ਨੇ ਹੱਥ ਜੋੜੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤੁਹਾਡਾ ਸ਼ੁਕਰ ਹੈ। ਤੁਹਾਡਾ ਪੋਤਰਾ ਸ੍ਰੀ ਹਰਗੋਬਿੰਦ ਜੀ ਵਿਆਹ ਕਰਾ ਕੇ ਡੋਲੀ ਲੈ ਕੇ ਤੁਹਾਡੇ ਚਰਨਾਂ 'ਚ ਆਏ ਹਨ। ਇਸ ਵਾਗ ਜੋੜੀ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ, ਐਸੀ ਕਾਮਨਾ ਸਾਰਿਆਂ ਨੇ ਕੀਤੀ, ਜਿੰਨੀਆਂ ਵੀ ਸੰਗਤਾਂ ਸੀ ਸਾਰਿਆਂ ਦੇ ਦਿਲ 'ਚੋਂ ਅਰਦਾਸ ਨਿਕਲੀ ਹੈ। ਇਹ ਜੋੜੀ ਜੀਵੈ ਜੁਗ ਚਾਰ ਤੇ ਵਾਰੀ, ਇਹ ਜੋੜੀ ਜੁਗਾਂ ਤੱਕ ਜਿਉਂਦੀ ਰਵੇ, ਇਸ ਤਰ੍ਹਾਂ ਦੀ ਅਰਦਾਸ ਕੀਤੀ ਹੈ।
ਬਾਟ ਕੈ ਪ੍ਰਸਾਦ ਹੈ ਲਾਲ ਕੈ ਤਕਾਲ ਕਰ,
ਬੱਚਿਆਂ ਦੇ ਨਾਲ ਕੌਣ
ਸਾਰੀਆਂ ਹੀ ਬੀਬੀਆਂ ਦਾ ਮਾਤਾ ਗੰਗਾ ਨੇ
ਸਾਰੀਆਂ ਨੂੰ ਮਾਤਾ ਗੰਗਾ ਜੀ ਨੇ ਬਿਠਾਇਆ ਹੈ, ਜੋ ਗੁਰੂ ਘਰ ਦੀ ਕੁਲਰੀਤ ਸੀ ਉਹ ਕੀਤੀ ਹੈ। ਮਾਤਾ ਗੰਗਾ ਜੀ ਨੇ ਖੁਸ਼ੀ ਦੇ ਨਾਲ ਆਪਣੇ ਪੁੱਤਰ ਦੇ ਸਿਰ ਤੋਂ, ਆਪਣੀ ਨੂੰਹ ਦੇ ਸਿਰ ਤੋਂ ਧਨ ਵਾਰ ਵਾਰ ਕੇ ਗਰੀਬਾਂ ਚ ਵੰਡਿਆ ਹੈ। ਬਾਕੀ ਵੀ ਬੀਬੀਆਂ ਮਾਈਆਂ ਨੇ ਉੱਠ ਕੇ ਆਪਣੀ ਨਵੀਂ ਆਈ ਇਸ ਮੋਢੀ ਦੇ ਸਿਰ ਦੇ ਉੱਤੋਂ ਦੀ ਧਨ ਵਾਰਿਆ ਹੈ। ਯਾਨੀ ਕਿ ਜੋ ਰਿਵਾਜ ਸੀਗਾ ਮੂੰਹ ਵਿਖਾਈ ਦਾ, ਘੁੱਟ ਚੁਗਾਈ ਦਾ, ਉਸ ਜ਼ਮਾਨੇ ਵਿੱਚ ਮੂੰਹ ਵੇਖਣ ਵਾਸਤੇ ਕੁਝ ਨਾ ਕੁਝ ਮੂੰਹ ਦੇ ਝੋਲੀ ਚ ਪਾਇਆ ਕਰਦੇ ਸਨ ਮਾਈਆਂ ਬੀਬੀਆਂ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਾਨੀ ਹੈ, ਉਹਨਾਂ ਦੀਆਂ ਮਾਈਆਂ, ਏਦਾਂ ਹੀ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਪਰਿਵਾਰ ਵਿੱਚੋਂ ਗੋਇੰਦਵਾਲ ਸਾਹਿਬ ਤੋਂ ਆਈਆਂ ਹੋਈਆਂ ਮਾਈਆਂ, ਖੰਡੂਰ ਸਾਹਿਬ ਵਾਲੇ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਉਹ ਸਾਰਿਆਂ ਨੇ ਮਾਤਾ ਦਮੋਦਰੀ ਜੀ ਦੇ ਝੋਲੀ ਵਿੱਚ ਧਨ ਪਾਇਆ ਹੈ। ਸਾਰੀਆਂ ਬਜ਼ੁਰਗ ਮਾਈਆਂ ਨਵੀਂ ਆਈ ਰੋਟੀ ਦਾ ਮੂੰਹ ਦਾ ਮੂੰਹ ਵੇਖਣ ਲੱਗੀਆਂ ਹਨ। ਮਾਤਾ ਦਮੋਦਰੀ ਦੇ ਦਰਸ਼ਨ ਕਰਕੇ ਸਾਰਿਆਂ ਦਾ ਮਨ ਆਨੰਦ ਨਾਲ, ਖੁਸ਼ੀ ਨਾਲ ਖੇੜੇ ਨਾਲ ਭਰ ਗਿਆ ਹੈ। ਸਾਰਿਆਂ ਨੇ ਆਪਣੇ ਆਪਣੇ ਕੋਲੋਂ ਕਿਸੇ ਨੇ ਮੋਹਰ, ਕਿਸੇ ਨੇ ਰੁਪਈਏ ਮਾਤਾ ਜੀ ਦੀ ਗੋਦੀ ਚ ਝੋਲੀ ਚ ਪਾਈਆਂ, ਮਾਇਆ ਦੀਆਂ ਥੈਲੀਆਂ। ਇਸ ਨਵੀਂ ਆਈ ਮੋਟੀ ਦਾ ਮੂੰਹ ਵੇਖ ਕੇ ਸਾਰੀਆਂ ਬਜ਼ੁਰਗ ਮਾਈਆਂ ਦਾ ਮਨ ਠੰਡਾ, ਬੜੀ ਮਨ ਨੂੰ ਖੁਸ਼ੀ ਹੋਈ ਹੈ। ਬੜੀ ਸੁੰਦਰ ਸਰੂਪ ਨੂੰ ਇਹ ਵਿਆਹਤਾ ਜੋ ਮੋਟੀ ਜੋ ਨੂੰ ਆਈ ਮਾਤਾ ਗੰਗਾ ਦੀ, ਸਾਰੀਆਂ ਹੀ ਕਹਿੰਦੀਆਂ ਨੇ, ਕਹਿੰਦੀਆਂ ਹਨ ਕਿ ਗੰਗਾ ਦੇ ਭਾਗ ਚੰਗੇ ਹਨ ਜਿਹਨਾਂ ਨੂੰ ਇਹੋ ਜਿਹੀ ਸੁਭਾਗ ਸੁਰੱਖੀ ਨੂੰ ਮਿਲੀ ਹੈ। ਸਾਰੀਆਂ ਮਾਈਆਂ ਦੇ ਉੱਠ ਉੱਠ ਕੇ ਵਾਰੀ ਵਾਰੀ ਸਾਰੀਆਂ ਨੇ ਸਗਨ ਪਾਇਆ, ਮੂੰਹ ਦਿਖਾਈ ਦੇ ਪੈਸੇ ਮਾਤਾ ਦਮੋਦਰੀ ਜੀ ਦੀ ਗੋਦ ਵਿੱਚ ਪਾਏ, ਝੋਲੀ ਚ ਪਾਏ, ਉਹਨਾਂ ਦੇ ਦਰਸ਼ਨ ਕੀਤੇ ਹਨ। ਇਸ ਨਵਿਆਤਾ ਦੇ ਮੁੱਖ ਨੂੰ ਵੇਖ ਕੇ ਸਾਰੀਆਂ ਖੁਸ਼ ਹੋਈਆਂ, ਬੜੀਆਂ ਕਹਿਣ ਲੱਗੀਆਂ ਵੀ ਇਹੋ ਜਿਹੀ ਸੁੰਦਰ ਮੋਟੀ, ਇਹੋ ਜਿਹੀ ਸੁੰਦਰ ਬੱਚੀ, ਗੁਣਵਾਨ ਗੁਣਸ਼ੀਲ ਕਦੀ ਨਹੀਂ ਦੇਖੀ। ਜੈਸੇ ਸਾਡੇ ਸ੍ਰੀ ਹਰਗੋਬਿੰਦ ਜੀ ਸੁੰਦਰ ਹਨ, ਇਸੇ ਤਰ੍ਹਾਂ ਸਾਡੀ ਇਹ ਨੂੰਹ ਵੀ ਬੜੀ ਸੁੰਦਰ ਹੈ। ਸਾਰੀਆਂ ਬਜ਼ੁਰਗ ਮਾਈਆਂ ਇਸ ਤਰ੍ਹਾਂ ਕਹਿੰਦੀਆਂ ਹਨ। ਸ੍ਰੀ ਮਾਤਾ ਦਮੋਦਰੀ ਜੀ ਦੀ ਸੁੰਦਰਤਾਈ ਦੀ ਸਾਰੀ ਤਾਰੀਫ ਕਰਦੇ, ਸਾਰੀ ਸਲਾਹਾਂ ਕਰਦੇ।
ਹਾਂਜੀ,
ਆਪਸ ਵਿੱਚ ਮਾਈਆਂ ਗੱਲਾਂ ਕਰਦੀਆਂ ਨੀ ਸਖੀ, ਗੰਗਾ ਦੇ ਬੜੇ ਵੱਡੇ ਭਾਗ ਹਨ। ਇਹ ਆਲੇ ਗੰਗਾ ਕੇ ਵੱਡ ਭਾਗਾ, ਇਹ ਸਖੀ ਗੰਗਾ ਦੇ ਭਾਗ ਕਿੰਨੇ ਚੰਗੇ ਹਨ।
ਜਿਸ ਕੋ ਜਗ ਗੁਰ ਹੈ ਸੁਹਾਗਾ,
ਜਿਹਨਾਂ ਦੇ ਪਤੀ ਸਤਿਗੁਰੂ ਅਰਜਨ ਦੇਵ ਜੀ ਹਨ, ਗੰਗਾ ਮਾਤਾ ਵੀ ਭਾਗਾ ਵਾਲੀ ਹੈ, ਜਿਹੜੀ ਗੁਰੂ ਰਾਮਦਾਸ ਜੀ ਨੂੰ ਤੇ ਗੁਰੂ ਅਰਜਨ ਦੇਵ ਜੀ ਦੀ ਧਰਮ ਪਤਨੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮਾਂ ਹੋਈ ਹੈ। ਆਖੋ ਸਤਨਾਮ ਸ੍ਰੀ। ਇਹ ਸਦੀ ਗੰਗਾ ਦੇ ਬੜੇ ਭਾਗ ਚੰਗੇ ਜਿਨ੍ਹਾਂ ਦੇ ਪਤੀ ਗੁਰੂ ਹਰ ਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਹਨ।
ਬਹੁਲ ਪੁੱਤਰ ਜਨ ਚੰਦ ਅਮਰਦੋ,
ਤੇ ਫਿਰ ਉਹਨਾਂ ਦੇ ਪੁੱਤਰ ਗੰਗਾ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਸੁੰਦਰ ਚੰਦਰਮਾ ਤੋਂ ਵੀ ਸੋਹਣੇ। ਕਹਿੰਦੇ ਚੰਦਰਮਾ ਉੱਤੇ ਤੇ ਕਲੰਕ ਹੈ, ਪਰ ਇਹ ਨਿਸ਼ਕਲੰਕ ਹਨ। ਜਿਵੇਂ ਚੰਦ ਅਮੰਦੂ ਨਿਹਕਲੰਕ ਹੋਵੇ ਚੰਦਰਮਾ, ਇੱਦਾਂ ਦਾ ਸੁੰਦਰ ਸਰੂਪ ਹੈ ਇਹਨਾਂ ਦਾ। ਇਹਨਾਂ ਦੇ ਸੁੰਦਰ ਮੁਕੜੇ ਦੀ ਤਾਂ ਚੰਦਰਮਾ ਵੀ ਬਰਾਬਰੀ ਨਹੀਂ ਕਰ ਸਕਦਾ। ਦੁਨੀਆਂ 'ਤੇ ਕਿਸੇ ਨੂੰ ਸੋਹਣਾ ਆਖਣਾ ਹੋਵੇ ਕਿਸੇ ਦੇ ਚਿਹਰੇ ਹੋਰੇ ਦੀ ਤਾਰੀਫ ਕਰਨੀ ਹੋਵੇ, ਕਿਸੇ ਦੇ ਹੁਸ਼ਨ ਦੀ, ਕਿਸੇ ਦੇ ਸੁੰਦਰਤਾ ਦੇ ਸੁਹਰੇ ਗਾਣੇ ਹੋਣ ਤੇ ਕਹਿ ਦਿੰਦੇ ਨੇ ਫਲਾਣਾ ਚੰਦ ਵਰਗਾ ਸੋਹਣਾ, ਫਲਾਣੀ ਇਸਤਰੀ ਦਾ ਮੋਹੜਾ ਚੰਦਰਮਾ ਵਰਗਾ ਸੋਹਣਾ। ਪਰ ਕਵੀ ਰਾਜ ਭਾਈ ਸੰਤੋਖ ਸਿੰਘ ਇੱਕ ਜਗ੍ਹਾ ਤੇ ਲਿਖਦੇ ਨੇ, ਹੀਨ ਜੇ ਕਲੰਕ ਦੋ ਸਮਾਨ ਹੋਤ ਚੰਦ ਹੀ। ਕਹਿੰਦੇ ਹੇ ਸਤਿਗੁਰੂ, ਜੇਕਰ ਚੰਦਰਮਾ ਨਿਸ਼ਕਲੰਕ ਹੁੰਦਾ, ਜੇ ਚੰਦਰਮਾ ਦੇ ਉੱਤੇ ਧੱਬੇ ਨਾ ਹੁੰਦੇ, ਉਹਨੂੰ ਕੋਈ ਦਾਗ ਨਾ ਲੱਗਾ ਹੁੰਦਾ, ਤਾਂ ਉਹ ਚੰਦਰਮਾ ਤੁਹਾਡੇ ਜਿੰਨਾ ਸੋਹਣਾ ਹੋ ਜਾਂਦਾ। ਯਾਨੀ ਚੰਦਰਮਾ ਵੀ ਤੁਹਾਡੇ ਜਿੰਨਾ ਸੋਹਣਾ ਨਹੀਂ, ਕਿਉਂਕਿ ਉਹਦੇ ਤੇ ਕਲੰਕ ਲੱਗਿਆ, ਤੁਸੀਂ ਦੇਹ ਕਲੰਕ ਹੋ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਇਹੋ ਜਿਹੇ ਹਨ ਵੀ ਸਾਰੀ ਸੁੰਦਰਤਾ ਸੰਸਾਰ ਦੀ ਇਕੱਠੀ ਕਰ ਰਹੀ ਹੈ, ਤਾਂ ਉਹਨਾਂ ਦੇ ਚਰਨਾਂ ਦੇ ਪਾਉਣ ਦੇ ਬਰਾਬਰ ਵੀ ਨਹੀਂ ਬਣਦੀ। ਹਾਂਜੀ, ਕੌਣ ਐਸੀ ਇਸਤਰੀ ਹੋਵੇਗੀ ਜਿਹੜੀ ਸ੍ਰੀ ਹਰਗੋਬਿੰਦ ਜੀ ਦੇ ਸੁੰਦਰ ਸਰੂਪ ਨੂੰ ਦੇਖ ਕੇ ਪ੍ਰਸੰਨ ਨਾ ਹੋਵੇ? ਜਾਂ ਵੀਰ ਦੀ ਬੇਗਮ ਨੂਰ ਜਹਾਂ ਦੁਨੀਆਂ ਵਿੱਚ ਪ੍ਰਸਿੱਧ ਹੋਈ ਹੈ, ਉਹ ਹੈ ਵੀ ਨੂਰ ਜਹਾਂ, ਜਹਾਨ ਦਾ ਨੂਰ ਸੀ ਉਹ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਆਪਣੀ ਸੁੰਦਰਤਾ ਭੁੱਲ ਗਈ, ਆਪਣਾ ਹੰਕਾਰ ਭੁੱਲ ਗਿਆ, ਚਰਨਾਂ ਦੇ ਪੈਰ ਗਏ ਸੱਚੇ ਪਾਤਸ਼ਾਹ ਦੇ, ਕੁਝ ਸਵਾਲ ਜਵਾਬ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਦੇ ਅੰਮ੍ਰਿਤ ਬੋਲਾਂ ਨੇ ਨੂਰ ਜਹਾਂ ਦਾ ਮਨ ਸਾਫ ਕਰਤਾ, ਸ਼ੁੱਧ ਕਰਤਾ, ਤੇ ਉਹਦੇ ਤੇ ਵੀ ਕਿਰਪਾ ਹੋ ਗਈ। ਗੁਰੂ ਹਰਗੋਬਿੰਦ ਸਾਹਿਬ ਇਸ ਦੁਨੀਆਂ 'ਚ ਸਭ ਤੋਂ ਸੋਹਣੇ ਹੋਏ ਤੇ ਗੰਗਾ ਮਾਂ ਭਾਗਾਂ ਵਾਲੀ ਹੈ, ਜਿਹਦੀ ਕੁੱਖ ਤੋਂ ਇਹੋ ਜਿਹੇ ਸੁੰਦਰ ਸੂਰਬੀਰ ਯੋਧੇ ਧਰਮੀ ਅਵਤਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਨਮ ਲਿਆ ਹੈ। ਉਹੋ ਜੀ ਨੂੰ ਆ ਗਈ ਜਿਹੋ ਦੇ ਸ੍ਰੀ ਹਰਗੋਬਿੰਦ ਜੀ ਸੁੰਦਰ ਹਨ, ਉਹਨਾਂ ਦੇ ਮਾਤਾ ਦਮੋਦਰੀ ਜੀ ਵੀ ਸੁੰਦਰ ਹਨ।
ਰਾਮ ਚੰਦ ਚੰਦ ਸੀਤਾ ਹੋਈ,
ਜਿਵੇਂ ਸ੍ਰੀ ਰਾਮ ਚੰਦਰ ਜੀ ਤੇ ਸੀਤਾ ਦੀ ਜੋੜੀ ਸੀ, ਜਿਵੇਂ ਸ੍ਰੀ ਰਾਮ ਚੰਦਰ ਜੀ ਬੜੇ ਸੁੰਦਰ ਨੈਣ ਦਰਸ਼ਿਆਂ ਵਾਲੇ ਦਸ਼ਰਥ ਕੁਮਾਰ, ਉਸੇ ਤਰ੍ਹਾਂ ਜਾਨਕੀ ਜਨਕ ਦੀ ਬੇਟੀ ਸੀਤਾ ਵੀ ਅਤਿ ਸੁੰਦਰ, ਦੋਵਾਂ ਦਾ ਜਿਵੇਂ ਜੋੜ ਮੇਲ ਬਣਿਆ ਸੀ, ਉਸੇ ਤਰ੍ਹਾਂ ਹੀ ਅੱਜ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਦਮੋਦਰੀ ਜੀ ਦੀ ਜੋੜੀ ਹੈ। ਸਭ ਕਹਿੰਦੇ ਇਹ ਜੋੜੀ ਜੁਗਾਂ ਤੱਕ ਜਿਉਂਦੀ ਰਵੇ, ਚਿਰਾਂ ਤੱਕ ਇਹ ਜੋੜੀ ਜੀਵਨ ਜੁਗ ਚਾਰ ਤਿਹਾਰ ਸਾਰੀਆਂ ਵਾਈਆਂ ਫੇਰ ਹਜ਼ਾਰ ਵਜੇ ਇੱਕ ਵਾਰ ਮਹਾ ਛਵੇ ਹਰ ਹਸਨ ਬਿਨ ਨਾਰੀ ਦੇ ਅਸੀਸ ਕਹਿ ਜਗਦੀਸ, ਇਹ ਜੋੜੀ ਜੀਵਨ ਜੁਗ ਚਾਰ ਤਿਹਾਰੀ ਅਸੀਸਾਂ ਦਿੰਦੇ, ਇਹ ਜੋੜੀ ਜੁਗਾਂ ਤੱਕ ਜਿਉਂਦੀ ਰਵੇ, ਇਹ ਸਾਰੇ ਸੁੱਖ ਪਾਵੇ। ਜਿੰਨੀਆਂ ਬਜ਼ੁਰਗ ਮਾਈਆਂ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਆਰ ਦਿੰਦੀਆਂ ਨੇ, ਮਾਤਾ ਦਮੋਦਰੀ ਦਾ ਸਿਰ ਚੁੰਮਦੀਆਂ ਨੇ, ਮੱਥਾ ਚੁੰਮਦੀਆਂ ਨੇ ਤੇ ਝੋਲੀ ਵਿੱਚ ਸਗਨ ਪਾਉਂਦੀਆਂ। ਇੱਕੋ ਜਿਹਾ ਸੁੰਦਰ ਰੂਪ, ਜਿਹੋ ਜਿਹਾ ਸਾਡਾ ਸਪੁੱਤਰ ਸੋਹਣਾ ਸੀ, ਕਹਿੰਦੇ ਉਹ ਦੀ ਸਾਡੀ ਨੂੰਹ ਵੀ ਸੋਹਣੀ ਆ ਗਈ ਹੈ। ਬੜਾ ਸੋਹਣਾ ਉਤਸਵ ਹੋਇਆ, ਮਾਤਾ ਗੰਗਾ ਜੀ ਨੇ ਕੋਈ ਕਸਰ ਨਹੀਂ ਛੱਡੀ, ਸਾਰੇ ਚਾਹ ਮਲਾਪ ਪੂਰੇ ਕੀਤੇ, ਆਈਆਂ ਹੋਈਆਂ ਬਜ਼ੁਰਗ ਮਾਈਆਂ ਦਾ ਸਤਿਕਾਰ ਮਾਣ ਕੀਤਾ, ਖੁਸ਼ੀ ਦੇ ਗੀਤ ਗਾਏ ਗਏ। ਮਾਤਾ ਗੰਗਾ ਜੀ ਸਾਰੀਆਂ ਦਾ ਸਨਮਾਨ ਕਰਦੇ ਹੋ, ਸਾਰਿਆਂ ਨੂੰ ਜਿੰਨੀਆਂ ਬਜ਼ੁਰਗ ਮਾਈਆਂ ਸਨ ਵੱਡੀਆਂ ਸਨ ਉਹਨਾਂ ਨੂੰ ਪੁੱਛ ਕੇ ਸਾਰਾ ਕੰਮ ਕਰਦੇ। ਹਾਂਜੀ, ਪਰ ਜ਼ਿਆਦਾਤਰ ਉਹਦਾ ਸਵਾਦ ਜਿਹੜਾ ਮਿੱਠਾ ਕਰ ਲਓਗੇ ਜਾਂ ਫਿਰ ਤੁਸੀਂ ਲੂਣਾ ਕਰ ਲਓ। ਮਿੱਠੇ ਦੇ ਸਲੂਣੇ ਵਧੀਆ ਚਾਵਲ ਬਣੇ ਹਨ। ਮੇਵੇ ਪਾ ਕੇ ਮਿੱਠੇ ਵੀ ਤੇ ਲੂਣੇ ਵੀ ਚਾਵਲ ਦੋ ਤਰ੍ਹਾਂ ਦੇ ਬਣਾਏ ਨੇ, ਵਿੱਚ ਬੜੇ ਸੋਹਣੇ ਸੋਹਣੇ ਮੇਵੇ ਪਾਏ ਨੇ।
ਉਹਨਾਂ ਨੂੰ ਤੇ ਗੁਰੂ ਅਰਜਨ ਦੇਵ ਜੀ ਵਾਪਸ ਆ
ਉਹਨਾਂ ਘਰ ਨੂੰ ਕਦੀ ਗਏ ਨਹੀਂ ਤੇ ਮਾਮਾ ਮੋਹਣ ਜੀ ਵੀ ਆਏ। ਉਹਨਾਂ ਸਾਰਿਆਂ ਬਜ਼ੁਰਗਾਂ ਨੂੰ ਥਾਂ ਥਾਂ ਹੀ ਬਿਠਾ ਕੇ ਉਹਨਾਂ ਦੀ ਸੇਵਾ ਕਰ ਰਹੇ। ਹਾਂਜੀ, ਸਾਰਿਆਂ ਨੂੰ ਜੋ ਜੋ ਚਾਹੀਦਾ ਸੀ ਉਹਨਾਂ ਨੂੰ ਪਹੁੰਚਾਇਆ ਗਿਆ। ਕਿਸੇ ਨੇ ਕਿਹਾ ਅਸੀਂ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਨ ਲਈ ਪਾਣੀ ਗਰਮ ਕਰਕੇ ਦਿੱਤਾ। ਕਿਸੇ ਨੇ ਕਿਹਾ ਵੀ ਅਸੀਂ ਦੁੱਧ ਛਕਣਾ, ਕਿਸੇ ਨੇ ਕਿਹਾ ਅਸੀਂ ਲੱਸੀ ਛਕਣੀ, ਜੋ ਕਿਸੇ ਦੀ ਇੱਛਾ ਸੀ ਉਹਨਾਂ ਦੇ ਭੋਜਨ ਉਹਨਾਂ ਨੂੰ ਪਹੁੰਚਾਇਆ। ਹਾਂਜੀ, ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਜੀ ਦੇ ਘਰ। ਕਿਸੇ ਦੀ ਕਾਮਨਾ ਅਧੂਰੀ ਕਿਵੇਂ ਰਹਿ ਸਕਦੀ ਹੈ? ਜੋ ਵੀ ਕਿਸੇ ਦੀ ਮੰਗ ਸੀ, ਜੋ ਕਿਸੇ ਨੂੰ ਚਾਹੀਦਾ ਸੀ, ਸੇਵਾਦਾਰਾਂ ਨੇ ਉਹਨਾਂ ਨੂੰ ਪਹੁੰਚਾਇਆ ਹੈ। ਬੜਾ ਹੀ ਸਨਮਾਨ ਕੀਤਾ, ਖਾਣ ਪਾਣ ਦਾ ਬੰਦੋਬਸਤ ਕੀਤਾ, ਰਾਤ ਪਈ ਤੇ ਸੁੱਖ ਨਾਲ ਸੁੱਤੇ ਹਨ।
ਸ੍ਰੀ ਅਰਜਨ ਸੁਖ ਸਭ ਕੀ ਸੁਣ
ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀ ਖਬਰ ਸਾਰ ਸੁਣ ਕੇ
ਭਈ ਸੇਵ ਤੇ ਗਨ ਗੁਣ ਕੇ
ਭਈ ਸਾਰਿਆਂ ਨੇ ਪ੍ਰਸ਼ਾਦਾ ਛਕ ਲਿਆ, ਸਾਰੇ ਖੁਸ਼ ਹਨ, ਕਿਸੇ ਨੂੰ ਕੋਈ ਤੰਗੀਦਾ ਨਹੀਂ। ਮਹਾਰਾਜ ਨੇ ਸਾਰਿਆਂ ਸੇਵਾਦਾਰਾਂ ਨੂੰ ਰਿਪੋਰਟ ਪੁੱਛੀ। ਜਦੋਂ ਸਾਰੇ ਪਾਸਿਓਂ ਇਹ ਆਇਆ ਕਿ ਸਾਰੇ ਖੁਸ਼, ਸਾਰੇ ਆਰਾਮ ਕਰਨ ਲੱਗ ਪਏ, ਸਾਰਿਆਂ ਨੇ ਪ੍ਰਸ਼ਾਦਾ ਛਕ ਲਿਆ, ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਪ੍ਰਸ਼ਾਦਾ ਛਕ ਲਿਆ। ਇਹ ਵੱਡਿਆਂ ਮਹਾਂਪੁਰਸ਼ਾਂ ਦੀਆਂ ਨਿਸ਼ਾਨੀਆਂ ਨੇ। ਪਹਿਲਾਂ ਘਰ ਆਇਆ ਦੀ ਸੇਵਾ ਕਰਨੀ, ਪਹਿਲਾਂ ਉਹਨਾਂ ਨੂੰ ਛਕਾਉਣਾ, ਪਹਿਲਾਂ ਉਹਨਾਂ ਦੇ ਆਰਾਮ ਦਾ ਮੰਜੇ ਬਿਸਤਰੇ ਦਾ ਸੋਚਣਾ, ਫਿਰ ਆਪਣਾ। ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸਾਰੇ ਪਾਸੇ ਪਤਾ ਕੀਤਾ, ਸਾਰੇ ਪ੍ਰਸ਼ਾਦਾ ਛਕ ਬੈਠੇ ਨੇ, ਸਾਰੇ ਠੀਕ ਠਾਕ ਨੇ, ਮੰਜੇ ਬਿਸਤਰੇ ਸਭ ਦੇ ਲੱਗ ਗਏ ਨੇ। ਜਦੋਂ ਸਿੱਖਾਂ ਨੇ ਆਖਿਆ ਹਾਂ ਮਹਾਰਾਜ, ਸਾਰੇ ਆਸਣ ਲੱਗ ਗਿਆ, ਸਾਰੇ ਵਧੀਆ ਪ੍ਰਸ਼ਾਦਾ ਛਕ, ਗੁਰੂ ਸਾਹਿਬ ਫਿਰ ਪ੍ਰਸ਼ਾਦਾ ਛਕਿਆ ਤੇ ਫਿਰ ਆਪਣੇ ਆਸਣ ਤੇ ਗੁਰੂ ਸਾਹਿਬ ਜੀ ਬਿਰਾਜੇ। ਸਾਰਿਆਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸੁਣ, ਕਿਉਂਕਿ ਗੁਰੂ ਘਰ ਤੋਂ ਉਹਨਾਂ ਦੀ ਜ਼ਿੰਮੇਵਾਰੀ, ਉਹਦੇ ਘਰ ਆਏ ਹੋਏ ਨੇ ਸਾਰੇ, ਭਾਵੇਂ ਉਹਨਾਂ ਦੇ ਸਿੱਖ ਨੇ, ਪਰ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵੀ ਆਪਣੇ ਤੋਂ ਵੱਧ ਕੇ ਮਾਣਦੇ। ਸਤਿਗੁਰੂ ਸਾਰਿਆਂ ਤੋਂ ਬਾਅਦ ਸੁੱਤੇ, ਸਾਰਿਆਂ ਨੂੰ ਕੰਧੇ ਬਿਸਤਰੇ ਦੇ ਕੇ। ਹਾਂਜੀ, ਮਾਤਾ ਗੰਗਾ ਜੀ ਆਪਣੇ ਮਹਿਲਾਂ ਦੇ ਵਿੱਚ ਬੜੇ ਖੁਸ਼ ਅੰਦਰ ਮਾਈਆਂ ਬੀਬੀਆਂ ਦਾ ਆਸਣ ਲਵਾ ਰਹੇ ਨੇ, ਬਜ਼ੁਰਗਾਂ ਦਾ ਵੱਖਰਾ, ਮਾਈਆਂ ਦਾ, ਜਵਾਨ ਬੱਚੀਆਂ ਦਾ, ਸਾਰਿਆਂ ਦੇ ਉੱਥੇ ਜਿਹੜਾ ਘਰ ਦੇ ਵਿੱਚ ਬੀਬੀਆਂ ਦੇ ਰਹਿਣ ਦਾ ਬੰਦੋਬਸਤ ਸੀਗਾ, ਉੱਥੇ ਸਾਰਿਆਂ ਦਾ ਮਾਤਾ ਗੰਗਾ ਜੀ ਨੇ ਖਿਆਲ ਕੀਤਾ। ਹਾਂਜੀ, ਮੁੱਛੀ ਚਾਪੀ ਕਰੋ, ਬਜ਼ੁਰਗ ਮਾਈਆਂ ਹਨ। ਇਸੇ ਤਰ੍ਹਾਂ ਮਾਤਾ ਗੰਗਾ ਦੇ ਪੇਕੇ ਆਏ ਹੋਏ ਨੇ, ਉਹਨਾਂ ਦਾ ਵੀ ਖਿਆਲ ਰੱਖਦੇ, ਸਾਰਿਆਂ ਦਾ ਸਤਿਕਾਰ ਮਾਤਾ ਗੰਗਾ ਕਰ ਰਹੀ ਹੈ। ਮਾਤਾ ਗੰਗਾ ਸਾਰਿਆਂ ਦਾ ਖਿਆਲ ਰੱਖਦੀ ਵੀ ਕਿਸੇ ਨੂੰ ਕੋਈ ਕਮੀ ਨਾ ਰਹੇ, ਕੋਈ ਮਾਈ ਬੀਬੀ ਆਈ ਕਿ ਪ੍ਰਸ਼ਾਦੇ ਵੱਲੋਂ ਜਾਂ ਕੋਈ ਸੇਵਾ ਵੱਲੋਂ ਉਹਨਾਂ ਪਰ ਨਾ ਦੇਵੇ ਕਿ ਮੇਰੀ ਸੇਵਾ ਨਹੀਂ ਹੋਈ। ਹਾਂਜੀ, ਤੇ ਮਾਤਾ ਗੰਗਾ ਆਪਣੀ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬਿਠਾਉਂਦੀ ਹੈ ਤੇ ਕੋਲ ਬਿਠਾ ਕੇ ਆਪਣੇ ਹੱਥੀ ਆਪਣੀ ਨੂੰ, ਕਿਉਂਕਿ ਉਦੋਂ ਵਿਆਹ ਛੋਟੀ ਉਮਰ ਚ ਕਰ ਦਿੰਦੇ ਸੀ, ਗੁਰੂ ਹਰਗੋਬਿੰਦ ਸਾਹਿਬ 9 ਸਾਲ ਦੇ ਸੀ ਤੇ ਮਾਤਾ ਗੰਗਾ 7 ਸਾਲ ਦੀ ਸੀ ਜਦੋਂ ਵਿਆਹ ਹੋਇਆ, ਤੇ ਉਹ ਬਾਲੜੀ ਉਮਰ ਹੁੰਦੀ ਹੈ ਤੇ ਮਾਤਾ ਗੰਗਾ ਨੇ ਕੋਲ ਬਿਠਾ ਕੇ ਆਪਣੀ ਨੂੰਹ ਨੂੰ 7 ਸਾਲ ਦੀ ਦਮੋਦਰੀ ਨੂੰ ਪ੍ਰਸ਼ਾਦਾ ਛਕਾਇਆ। ਤੇ ਫਿਰ ਆਪਣੇ ਕੋਲ ਹੀ ਆਪਣੀ ਨੂੰਹ ਦਾ ਆਸਣ ਲਵਾਇਆ। ਉਹਨਾਂ ਦਿਨਾਂ 'ਚ ਮਗਲਾਵੇ ਦਾ ਸਿਸਟਮ ਦਾ ਇਹ ਤਾਂ ਹੁਣ ਤੇ ਚੱਲਦਾ ਰਿਹਾ ਬਈ, ਪਹਿਲਾਂ ਵਿਆਹ ਕਰਕੇ ਲਿਆਉਂਦੇ ਸੀ, ਫਿਰ ਛੱਡ ਆਉਂਦੇ ਸੀ, ਫਿਰ ਕਈ ਸਾਲਾਂ ਬਾਅਦ ਮਗਲਾਵਾ ਲਿਆਉਂਦੇ ਸੀ ਜਦੋਂ ਬੱਚੇ ਜਵਾਨ ਹੋ ਜਾਂਦੇ ਸੀ। ਸੋ ਇਸ ਕਰਕੇ ਮਾਤਾ ਜੀ ਨੇ ਆਸਣ ਜਿਹੜਾ ਮਾਤਾ ਦਮੋਦਰੀ ਜੀ ਦਾ ਆਪਣੇ ਕੋਲ ਲਾਇਆ।
ਆਪ ਤਮ ਸੋਈ।
ਮਾਤਾ ਗੰਗਾ ਆਪਣੇ ਨੂੰ ਆਪਣੇ ਕੋਲ ਜਿਵੇਂ ਮਾਂ ਆਪਣੀ ਧੀ ਨੂੰ ਕੋਲ ਪਾ ਕੇ ਸੌਂਦੀ ਹੈ, ਇਸ ਤਰ੍ਹਾਂ ਸੁੱਤੇ ਹਨ। ਆਪਣੀ ਸੋਹਣੀ ਸੁੰਦਰ ਨੂੰ ਦਾ ਮੁੱਖ ਵੇਖ ਵੇਖ ਕੇ ਮਾਤਾ ਗੰਗਾ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਹੀ ਸੁੰਦਰ ਚੰਦਰਮਾ ਤੋਂ ਸੋਹਣੇ ਹਨ। ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਕੋਲ ਸੁੱਤੇ ਹਨ। ਬਾਬਾ ਮਹਾਦੇਵ ਜੀ ਆਪਣੇ ਘਰ ਚਲੇ ਗਏ, ਉਹਨਾਂ ਨਾਲ ਹੀ ਘਰ ਸੀ ਉੱਥੇ ਗੁਰੂ ਦੇ ਮਹਿਲਾਂ ਦੇ ਨੇੜੇ। ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ ਸਨ। ਉਹ ਆਪਣੇ ਘਰ ਚਲੇ ਗਏ ਤੇ ਸਾਰੇ ਪਰਿਵਾਰ ਲਈ ਲੰਗਰ ਪ੍ਰਸ਼ਾਦ ਭੇਜਿਆ ਸਾਰੇ ਘਰ ਵਿੱਚ।
ਮੋਹਨ ਆਪਣੇ ਮੋਹਰੀ ਦਾਤੂ,
ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਬਾਬਾ ਦਾਤੂ ਜੀ ਵੱਡੇ ਬਜ਼ੁਰਗ ਜਿਹੜੇ ਹਨ,
ਖਾਣ ਪਾਣ ਸੁੱਤੇ ਹਰ ਕਾਤੂ,
ਇਹ ਵੀ ਖਾਣ ਪਾਣ ਕਰਕੇ ਸੌਂ ਗਏ ਹਨ। ਗੁਰੂ ਅਰਜਨ ਦੇਵ ਜੀ ਦੇ ਦੋਵੇਂ ਮਾਮੇ ਅਤੇ ਬਾਬਾ ਦਾਤੂ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਹਨ। ਬਾਕੀ ਸਿੱਖ ਸੰਗਤ ਇਸਤਰੀ ਪੁਰਸ਼ ਨਾਲ ਨਾਰੀ ਜਿੰਨੇ ਵੀ ਉੱਥੇ ਸਨ, ਗੁਰੂ ਘਰ ਦੇ ਜਿਹੜੇ ਮਸੰਦ ਮੁਖੀਏ ਸਨ, ਕੰਮ ਕਰਨ ਵਾਲੇ ਸਾਰੇ ਦਾਸੀਆਂ ਦਾਸ ਸੇਵਾ ਤੋਂ ਵਿਹਲੇ ਹੋ ਕੇ ਸੁੱਤੇ ਹਨ। ਆਪਣੇ ਆਪਣੇ ਘਰਾਂ ਜਾਂ ਆਪਣੀ ਥਾਵਾਂ ਦੇ ਜਿੱਥੇ ਜਿੱਥੇ ਕਿਸੇ ਦਾ ਆਸਨ ਆਸਨ ਸੀ ਉੱਥੇ ਉੱਥੇ ਸਭ ਨੇ ਆਰਾਮ ਕੀਤਾ ਹੈ। ਗੁਰੂ ਅਰਜਨ ਦੇਵ ਜੀ ਇੱਕ ਪੈਰ ਰਾਤ ਰਹਿੰਦੀ ਉੱਠ ਪਏ ਹਨ ਤੇ ਆਪਣੇ ਮਾਮੇ ਮੋਹਨ ਨੂੰ ਨਾਲ ਲਿਆ। ਮਾਮੇ ਮੋਹਨ ਦਾ ਖਿਆਲ ਜ਼ਿਆਦਾ ਰੱਖਣਾ ਪੈਂਦਾ ਸੀ ਕਿਉਂਕਿ ਉਹਦੇ ਸੁਭਾਅ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਗੁੱਸੇ 'ਚ ਆ ਜਾਣ। ਉਹਦਾ ਉਹ ਆਪਣੀ ਮਸਤੀ 'ਚ ਰਹਿੰਦਾ ਸੀ, ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਉਹਦਾ ਫਿਰ ਥੋੜ੍ਹਾ ਜਿਹਾ ਡਰ ਵੀ ਰੱਖਣ ਨਾਲੇ ਮਾਮਿਆਂ ਦਾ ਸੁਭਾਅ ਹੁੰਦਾ ਵੀ ਇਹੋ ਜਿਹਾ ਹੀ ਹੈ ਭਾਣਜਿਆਂ ਵਾਸਤੇ, ਵੀ ਮਾਂ ਭੂਲ ਘੱਟ ਕੇ ਰੱਖਦੇ ਭਾਣਜਿਆਂ। ਤੇ ਮਹਾਰਾਜ ਨੂੰ ਪਤਾ ਸੀ ਵੀ ਮਾਮਾ ਸਾਡਾ ਡਾਂਡਾ ਵੀ ਹੈ, ਇਸ ਕਰਕੇ ਮਾਮੇ ਮੋਹਨ ਦੇ ਕੋਲ ਪਹਿਲਾਂ ਗਏ ਉੱਠ ਕੇ ਮਾਮਾ ਜੀ ਨੂੰ ਨਾਲ ਲਿਆ। ਹਾਂਜੀ,
ਮਹਾਰਾਜ ਜੀ ਬੈਠ ਗਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ।
ਅਤੇ ਬਰਾਡੇ ਵਰਗੇ ਕੀਰਤਨੀ ਆਸਾ ਦੀ ਆਵਾਜ਼ ਦਾ ਕੀਰਤਨ ਕਰਨ ਲੱਗ ਪਏ। ਬਾਬਾ ਬੁੱਢਾ ਜੀ ਵੀ ਆ ਗਏ, ਭਾਈ ਗੁਰਦਾਸ ਜੀ ਵੀ ਪਿੱਛੋਂ ਆ ਗਏ।
ਸ਼ਾਂਤ
ਸ਼ਾਂਤਾ ਵਿੱਚ ਵਾਰੀ ਵਾਰੀ ਜਾਓ ਬਲਿਆਰੇ ਜਾਓ ਉਹਨਾਂ ਤੋਂ
ਜਿਨ ਪ੍ਰਭ ਸਰਕਣੀ ਸੁਣਿਆ ਰਾਮ
ਜਿਨ੍ਹਾਂ ਨੇ ਮੇਰੇ ਪ੍ਰਭ ਦੀ ਕਥਾ ਸੁਣੀ ਹੈ ਮੇਰੇ ਪ੍ਰਭ ਦਾ ਕੀਰਤਨ ਸੁਣਿਆ ਹੈ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੀਆਂ ਗੱਲਾਂ ਕੰਨਾਂ ਨਾਲ ਸੁਣੀਆਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕੰਨਾਂ ਨਾਲ ਸੁਣਿਆ ਮੈਂ ਉਹਨਾਂ ਤੋਂ ਭੋਲ ਘੁਮਾਈ ਆਪਣਾ ਆਪ ਹੀ ਮਾਰ ਲਿਆ ਸਾਰਾ ਕੁਝ ਉਹਨਾਂ ਤੋਂ ਕੁਰਬਾਨ ਕਰਦੇ ਹਾਂ ਜਿਹੜੇ ਅਕਾਲ ਪੁਰਖ ਦੀਆਂ ਗੱਲਾਂ ਸੁਣਦੇ ਨੇ ਜਿੰਨਾ ਸੁਖ ਮਿਲਿਆ ਉਹ ਕੋਈ ਗਿਣਿਆ ਬਣਿਆ ਨਹੀਂ ਜਾ
ਸਕਦਾ
ਵਾਹਿਗੁਰੂ 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 ਆਪਣੀ ਰਸਨਾ ਨਾਲ ਜਪਿਆ ਹੈ ਜੀਵ ਨਾਲ ਜਪਿਆ ਹੈ ਉਹ ਸੁਖੀ ਹੋ ਗਏ
ਵਾਲੇ
ਕਹਿੰਦੇ ਉਹ ਸਹਿਜ ਸੁਹੇਲੇ ਨੇ ਉਹਨਾਂ ਨੂੰ ਅਣਮੁੱਲੇ ਗੁਣਾਂ ਦੀ ਪ੍ਰਾਪਤੀ ਉਹਨਾਂ ਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ
ਆਏ ਭਗਤ ਨਾਮ ਦੀ ਕਿਰਪਾ ਨਿਤਿਆ ਇੱਕ ਕਲਾ ਮਹਾਂ